ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਸੰਤ ਉਦਰਣ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਨ ਪਰਤਾਪ ਗੋਬਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਤਮਾਮ ਸ੍ਰਿਸ਼ਟੀ ਦਾ ਭਲਾ ਕਰਨ ਹਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਬਚਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਇਸ ਪਾਕ ਪਵਿੱਤਰ ਧਰਤੀ ਤੋਂ ਸਾਰੇ ਜਗਤ ਨੂੰ ਜ਼ਿੰਦਗੀ ਜਿਉਣ ਦਾ ਇਹੋ ਜਿਹਾ ਢੰਗ ਹੁਕਮਨਾਮਾ ਸਾਹਿਬ ਰਾਹੀਂ ਰੋਜ਼ ਦਰਸਾਉਂਦੇ ਕਾਰਨ ਜਿਸ ਢੰਗ ਨੂੰ ਤਰੀਕੇ ਨੂੰ ਅਪਣਾ ਕੇ ਦੁਨੀਆਂ ਦਾ ਹਰ ਆਦਮੀ ਸੁਖੀ ਸ਼ਾਂਤ ਕਿਸੇ ਗਹਿਰੇ ਆਨੰਦ ਨਾਲ ਭਰ ਸਕਦਾ ਹੈ। ਅੱਜ ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜੈਤ ਸ੍ਰੀ ਕੀ ਵਾਰ ਵਿੱਚੋਂ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। 709 ਸਤਿਗੁਰਾਂ ਦਾ ਪਵਿੱਤਰ ਅੰਗ ਹੈ। ਦੋ ਸਲੋਕ ਤੇ ਪੌੜੀ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਹੈ। ਜੈਤ ਸ੍ਰੀ ਕੀ ਵਾਰ ਵਿੱਚ ਪੂਰੇ ਸਲੋਕ ਵੀ ਗੁਰੂ ਅਰਜਨ ਸਾਹਿਬ ਜੀ ਦੇ ਤੇ ਪੌੜੀਆਂ ਵੀ ਉਹਨਾਂ ਦੀਆਂ ਹਨ। ਜਿਵੇਂ ਆਸਾ ਦੀ ਵਾਰ ਵਿੱਚ ਪੌੜੀਆਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਜਬ ਹੀ, ਪਰ ਕੁਛ ਸਲੋਕ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ ਤੋਂ ਤੇ ਕੁਛ ਗੁਰੂ ਅੰਗਦ ਸਾਹਿਬ ਦੀ ਰਚਨਾ ਤੋਂ। ਬਾਕੀ ਵਾਰਾਂ ਵਿੱਚ ਵੀ ਇਸੇ ਤਰ੍ਹਾਂ ਵੱਖ ਵੱਖ ਸਤਿਗੁਰਾਂ ਦੀ ਰਚਨਾ ਤੋਂ ਸਲੋਕ ਉਚਾਰਨ ਕੀਤੇ ਦਰਜ ਕੀਤੇ ਗਏ। ਬਸੰਤ ਕੀ ਵਾਰ ਹੈ ਜਿਹਦਾ ਅੱਜ ਕੱਲ ਤੁਸੀਂ ਕੀਰਤਨ ਦਾ ਜਾਪ ਸੁਣਦੇ ਹੋ, ਉਹਦੇ ਵਿੱਚ ਸਲੋਕ ਨੇ ਕੇਵਲ 3 ਪੌੜੀਆਂ ਨੇ। ਅੱਜ ਗਰੀਬ ਨਿਵਾਜ ਪਿਤਾ ਜੀ ਜੋ ਮਿਹਰ ਕਰ ਰਹੇ ਹਨ ਉਧਰ ਤਵੱਜੋ ਕਰੀਏ। ਹਜ਼ੂਰ ਕਹਿੰਦੇ ਨੇ ਦੁਨੀਆਂ ਦਾ ਹਰ ਮਨੁੱਖ ਸ਼ਾਂਤੀ ਚਾਹੁੰਦਾ ਹੈ। ਬੰਦੇ ਕੋਲ ਪੈਸਾ ਟਕਾ ਤਰੱਕੀਆਂ ਬਹੁਤ ਦੂਰ ਤੱਕ ਬੰਦੇ ਨੇ ਖੋਜ ਕਰਕੇ ਪਦਾਰਥਾਂ ਦੀ ਦੁਨੀਆਂ ਵਿੱਚ ਮਾਰਕਾ ਮਾਰਿਆ ਹੈ, ਪਰ ਅੰਦਰ ਜਿਵੇਂ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਅਸ਼ਾਂਤ ਭਟਕਦਾ ਸੀ, ਅੱਜ ਉਹਦੇ ਨਾਲੋਂ ਵੀ ਕਈ ਗੁਣਾ ਵੱਧ ਭਟਕਦਾ ਹੈ। ਉਦੋਂ ਸੁਲਤਾਨਪੁਰ ਸਾਹਿਬ ਵਿੱਚੋਂ ਸਤਿਗੁਰੂ ਜੀ ਨੇ ਨਿਗਾਹ ਮਾਰੀ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਦੁਨੀਆਂ ਕੋਲ ਸ਼ਾਂਤੀ ਨਹੀਂ ਅਸ਼ਾਂਤੀ, ਈਰਖਾ ਦਵੈਸ਼ ਅਹੰਕਾਰ ਇਹ ਅੱਗ ਬਲ ਰਹੀ ਹੈ ਤੇ ਲੋਕ ਇਹਨਾਂ ਖਿਆਲਾਂ ਵਿੱਚ ਸੜ ਰਹੇ ਨੇ। ਸਤਿਗੁਰੂ ਜੀ ਜਗਤ ਜਲੰਦੇ ਨੂੰ ਠੰਡ ਪਾਉਣ ਲਈ ਤੁਰੇ ਸਨ ਤੇ ਇੱਕੋ ਬਚਨ ਭਾਈ ਗੁਰਦਾਸ ਸਾਹਿਬ ਨੇ ਕਿਹਾ ਸੀ ਕਿ ਇਸ ਸ਼ਾਂਤੀ ਦਾ ਇਲਾਜ ਬਾਹਰ ਨਹੀਂ, ਅੰਦਰ ਨੂੰ ਸ਼ਾਂਤ ਕਰਨ ਲਈ ਗੁਰੂ ਕੇ ਪਿਆਰੇ ਉਹਨਾਂ ਪੈਸਾ ਕੰਮ ਆਉਂਦਾ ਹੈ, ਵੱਧ ਹੋਵੇ ਤਾਂ ਘੱਟ ਹੋਵੇ ਤਾਂ ਇਹਦਾ ਸ਼ਾਂਤੀ ਨਾਲ ਸੰਬੰਧ ਨਹੀਂ। ਬਾਹਰੋਂ ਤੁਹਾਨੂੰ ਕੋਈ 2 ਆਦਮੀ ਨਾ ਪੁੱਛਦੇ ਹੁਣ ਤਾਂ ਵੀ ਕੋਈ ਫਰਕ ਨਹੀਂ ਪੈਣਾ, ਤੇ ਚਾਹੇ ਲੱਖਾਂ ਕਰੋੜਾਂ ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਸਲੂਟ ਕਰਨ ਤੇ ਅੰਦਰ ਤਾਂ ਵੀ ਸ਼ਾਂਤ ਨਹੀਂ ਹੋਣਾ। ਅੰਦਰ ਦੀ ਸ਼ਾਂਤੀ ਦਾ ਸੰਬੰਧ ਇਸ ਸਮਰੱਥ ਗੁਰੂ ਨਾਲ। ਭਾਈ ਗੁਰਦਾਸ ਸਾਹਿਬ ਨੇ ਉੱਥੇ ਬਚਨ ਕਹੇ ਸਨ, ਉਹ ਕਹਿੰਦੇ ਬਾਜੋ ਗੁਰੂ ਗੁਬਾਰ ਖੈ, ਗੁਬਾਰ ਕਹਿੰਦੇ ਖਨੇਰ ਇਹਨੂੰ, ਬਾਜੋ ਗੁਰੂ ਗੁਬਾਰ ਖੈ 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 ਕਰਤੀ ਸੁਣੀ ਲੁਕਾਈ, ਲੋਕੀ ਤਪ ਰਹੇ ਨੇ ਹਾਏ ਖਾਈ ਨਿਕਲ ਰਹੀ ਖੈ। ਇਲਾਜ ਇੱਕੋ ਇਹ ਪੂਰਾ ਗੁਰੂ ਨੇ ਇਹਨਾਂ ਨੂੰ ਮਿਲਿਆ। ਅੱਜ ਜੋ ਸਾਨੂੰ ਸਤਿਗੁਰੂ ਮਿਲੇ ਪੂਰੇ ਉਹਨਾਂ ਦੇ ਬਚਨ ਗੁਰੂ ਕੇ ਪਿਆਰੇ ਉਹ ਆਪਾਂ ਸਰਵਨ ਕਰਦੇ, ਨਾਲ ਨਾਲ ਸਲੋਕ ਤੋਂ ਬਚਨ ਅੱਜ ਸ਼ੁਰੂ ਕਰੀਏ। ਮਹਾਰਾਜ ਜੀ ਦਾ ਬਿਰਧ ਉਹਨਾਂ ਨੂੰ ਪਤਾ ਏ, ਜੋ ਅਸੀਂ ਗੱਲ ਕਰਨੀ ਇਹਨਾਂ ਨੂੰ ਸੁਣਦੀ ਨਹੀਂ, ਇੱਕ ਵਾਰੀ 2 ਵਾਰੀ ਕਈ ਕਈ ਵਾਰ ਸਤਿਪੁਰਾਂ ਨੂੰ ਕਹਿਣਾ ਪੈਂਦਾ। ਮਨ ਤੇ ਪੁੱਛਦਾ ਨਾ ਗੁਰਬਾਣੀ ਵਿੱਚ ਦੁਹਰਾਓ ਕਿਉਂ ਹੋਏ, ਪੁੱਛਣਾ ਇਹ ਚਾਹੀਦਾ ਗੁਰੂ ਸਾਹਿਬ ਨੇ ਇੰਨੀ ਵਾਰੀ ਜਿਹੜੀ ਗੱਲ ਦੁਬਾਰਾ ਦੁਬਾਰਾ ਰਿਪੀਟ ਕੀਤੀ ਦੁਹਰਾਈ ਮੈਨੂੰ ਸੁਣੀ ਕਿਉਂ ਨਹੀਂ ਹੈ, ਤਾਂ ਉਹਨਾਂ ਨੂੰ ਦੁਬਾਰਾ ਗੱਲ ਕਰਨੀ ਪਈ। ਬੇਨਤੀ ਕਰ ਰਿਹਾ ਸਾਂ ਅੱਜ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਓਟ ਲਈਏ ਤੇ ਅੰਦਰ ਨੂੰ ਠੰਡ ਪੈਣੀ ਸ਼ਾਂਤ ਹੋਣ ਹੈ, ਹੋਰ ਕੋਈ ਤਰੀਕਾ ਨਹੀਂ। ਸਾਹਿਬ ਕਹਿੰਦੇ ਚੰਦਨ ਠੰਡਾ ਹੈ, ਲਾ ਲਓ ਜਿੰਨਾ ਮਰਜ਼ੀ ਮੱਥੇ ਤੇ, ਅੰਦਰ ਜਿਹੜੇ ਖਿਆਲ ਵਿਕਾਰ ਉਹਨਾਂ ਨੇ ਭੜਥੂ ਪਾਇਆ ਹੋਇਆ ਉਹਨੂੰ ਸ਼ਾਂਤੀ ਨਹੀਂ। ਸਦਕੇ ਜਾਈਏ ਸਤਿਗੁਰਾਂ ਤੋਂ ਇੱਕ ਬਚੇ ਨੇ ਮਹਾਰਾਜ ਜੀ ਦਾ, ਮਹਾਰਾਜ ਕਹਿੰਦੇ ਕੁੱਲ ਦੁਨੀਆਂ ਦੇ ਅੰਦਰ ਕੋਈ ਇਹੋ ਜਿਹਾ ਆਦਮੀ ਨਹੀਂ ਜਿਸ ਦੇ ਅੰਦਰ ਵਾਦ ਵਿਰੋਧ ਤੇ ਝਗੜਾ ਨਾ ਚੱਲਦਾ ਹੋਵੇ। ਬਿਨ ਵਾਦ ਵਿਰੋਧ ਹੈ ਕੋਈ ਨਾ ਕੀ, ਕੋਈ ਦੁਨੀਆਂ ਵਿੱਚ ਆਦਮੀ ਨਹੀਂ ਜਿਹਦੇ ਅੰਦਰ ਵਾਦ ਵਿਵਾਦ ਵੈਰ ਵਿਰੋਧ ਨਾ ਚੱਲੇ। ਮਤਲਬ ਸਾਡੇ ਅੰਦਰ ਇੱਕ ਖਿਆਲ ਹੁੰਦਾ ਕੰਮ ਕਰਾਂ, ਨਾਲੇ ਦੂਜਾ ਹੁੰਦਾ ਨਹੀਂ ਕਰਨਾ, ਕੁਝ ਖਾ ਲਵਾਂ ਨਾ ਖਾਵਾਂ, ਹਾ ਜ਼ੁਬਾਨ ਤੋਂ ਬੋਲਾਂ ਨਾ ਬੋਲਾਂ, ਅੱਠੇ ਪੈਰ ਅੰਦਰ ਖਿਆਲਾਂ ਦੀ ਵਿਰੋਧਤਾ ਚੱਲ ਰਹੀ ਏ, ਕੁਝ ਵੀ ਫੈਸਲਾ ਨਹੀਂ ਕਰ ਪਾਉਂਦੇ, ਲਗਾਤਾਰ ਚੱਲ ਰਹੀ ਸਕਿੰਟ ਵਿੱਚ ਤੇ ਕਈ ਕੁਛ ਇਹ ਪਾ ਦਿੰਦਾ ਹੈ। ਸਾਹਿਬ ਕਹਿੰਦੇ ਮੈਂ ਦਿਖਾ ਲਿਓ ਤੇ ਸਾਲ ਆਈ, ਮੈਨੂੰ ਦਿਖਾਓ ਜੇ ਕੋਈ ਹੈ ਤੇ ਉਹਦੀ ਸਿਫਤ ਸਲਾਹ ਕਰੀਏ ਜਿਹਦੇ ਅੰਦਰ ਵਾਦ ਵਿਰੋਧ ਮੁੱਕ ਗਿਆ ਹੈ। ਸਤਿਗੁਰੂ ਮੁਕਾਉਂਦੇ ਨੇ, ਸਾਹਿਬ ਕਹਿੰਦੇ ਪਰਮੇਸ਼ਰ ਦੀ ਓਟ ਆਸਰਾ ਟੇਕ ਤੱਕਾਂਗੇ ਉਹਨੇ ਅੰਦਰ ਨੂੰ ਸ਼ਾਂਤ ਕਰਨਾ ਹੈ। ਪਰ ਪਰਮੇਸ਼ਰ ਦੀ ਟੇਕ ਤੱਕਣ ਦੇ ਵੀ ਅਰਥ ਮੰਨਣੇ ਬੜੇ ਖਾਸੋ ਹੀ ਬਣਾ ਲਏ ਨੇ। ਸੁੱਖ ਨਾਲ ਧੀ ਪੁੱਤਰ ਦਾ ਵਿਆਹ ਏ, ਅਖੰਡ ਪਾਠ ਸਾਹਿਬ ਰਖਾਈਏ, ਮਹਾਰਾਜ ਦੀ ਟੇਕ ਲੈਣੀ ਆਸਰਾ ਲੈ ਕੇ ਕੰਮ ਸ਼ੁਰੂ ਕਰਨਾ, ਕਿੰਨਾ ਸੋਹਣਾ ਲੱਗਦਾ ਏ। ਭੋਗ ਪਿਆ ਸ਼ਰਾਬਾਂ ਦੇ ਦੌਰ ਚਲਾਏ, ਉਸ ਆਸਰੇ ਦੇ ਟੁਕੜੇ ਟੁਕੜੇ ਕਰਕੇ ਰੱਖ ਦਿੱਤੇ। ਇਹ ਕਦਾ ਆਸਰਾ ਸੀ, ਮਹਾਰਾਜ ਕਿਰਪਾ ਕਰੇ ਮੇਰਾ ਧੀ ਪੁੱਤ ਬਾਹਰ ਚਲਾ ਜਾਵੇ। ਮਹਾਰਾਜ ਨੇ ਸੁਣੀ, ਕੇਸਾਂ ਤੇ ਕੈਂਚੀ ਫੇਰੀ, ਓਟ ਲੈ ਕੇ ਤੁਰਿਆ ਸੀ, ਨਾਲ ਹੀ ਉਹਦੀ ਓਟ ਤੇ ਕੈਂਚੀ ਫਿਰ ਗਈ। ਮਹਾਰਾਜ ਕਿਰਪਾ ਕਰੋ, ਚਾਰ ਪੈਸੇ ਮੇਰੇ ਘਰ ਆਉਣ, ਮੇਰਾ ਘਰ ਵੀ ਵੱਡਾ ਬਣੇ। ਮਹਾਰਾਜ ਨੇ ਸੁਣੀ, ਆਸਰਾ ਤੱਕਿਆ ਸੀ, ਮਹਾਰਾਜ ਨੇ ਖੈਰ ਪਾਣੀ ਸੀ, ਪੈਸੇ ਆ ਗਏ, ਵਿਧੀ ਬਣੀ, ਘਰ ਵੱਡਾ ਬਣ ਗਿਆ। ਹੁਣ ਕਹਿੰਦਾ ਏ, ਮੈਂ ਸੰਗਤ ਵਿੱਚ ਨਹੀਂ ਆ ਸਕਦਾ, ਕਿਉਂਕਿ ਹੁਣ ਘਰ ਬਾਰ ਮਿਲ ਗਿਆ, ਹੁਣ ਕੀ ਕਰਨਾ। ਇਹ ਆਸਰਾ ਨਹੀਂ ਹੁੰਦਾ, ਆਸਰਾ ਜਦੋਂ ਸਤਿਪੁਰੂ ਕਹਿੰਦੇ ਟੇਕ ਤੱਕੋ ਗੁਰੂ ਕੇ ਪਿਆਰਿਓ, ਉਹ ਹੈ ਜਿਵੇਂ ਮੱਛੀ ਪਾਣੀ ਤੋਂ ਬਾਹਰ ਕੱਢੋ ਤੇ ਤੜਫਦੇ, ਉਹ ਸਦਾ ਪਾਣੀ ਵਿੱਚ ਰਹਿੰਦੀ, ਉਹਨੂੰ ਪਾਣੀ ਦਾ ਆਸਰਾ। ਪਾਸੇ ਕੀਤੀ ਤੜਫੀਏ ਗੁਰੂ ਕੇ ਪਿਆਰਿਓ, ਆ ਸਵਾਸ ਚੱਲਦੇ ਹਨ ਆਪਣੇ, ਜੇ ਕਿਧਰੇ ਸਵਾਸ ਥੋੜਾ ਜਿਹਾ ਨੱਕ ਮੂੰਹ ਕੋਈ ਬੰਦ ਕਰੇ, ਉਹ ਸਵਾਸ ਬਾਹਰੋਂ ਨਾ ਆਉਣ ਜਾਣ ਦੀ ਕਿਰਿਆ ਚੱਲੇ, ਤੇ ਕਿਵੇਂ ਇਕਦਮ ਤੜਫੀ ਦਾ ਮਰੇ। ਗਏ ਅਸੀਂ, ਸਤਿਗੁਰੂ ਕਹਿੰਦੇ ਉਹ ਸਵਾਸਾਂ ਦੇ ਆਸਰੇ ਜਿੰਦ ਖਲੋਤੀ ਸੀ, ਪਾਣੀ ਦੇ ਸਹਾਰੇ ਮੱਛੀ ਏ। ਰੱਬ ਦੀ ਟੇਕ ਦਾ ਮਤਲਬ ਉਸ ਤਰ੍ਹਾਂ ਸਾਡਾ ਉਹਦੇ ਨਾਲ ਪਿਆਰ ਹੋਵੇ, ਉਹਨੂੰ ਟੇਕ ਕਹੀਦਾ, ਇੱਕ ਛਿੰਨ ਵੀ ਨਾ ਪਰੇ ਹੋਈਏ। ਅਸੀਂ ਤਾਂ ਮਹਾਰਾਜ ਨੂੰ ਮਖੌਲ ਜਿਹਾ ਬਣਾ ਲਿਆ ਏ, ਤੇ ਲੋੜ ਪੈ ਤੇ ਅਰਦਾਸ ਕਰ ਲਈ, ਉਹੀ ਬੰਦੇ ਦੋ ਘੰਟਿਆਂ ਬਾਅਦ ਬਿਲਕੁਲ ਬਦਲ ਕੇ ਕੁਝ ਹੋਰ ਬੋਲੀ ਬੋਲਦੇ ਹੁੰਦੇ ਹਨ। ਸਤਿਗੁਰੂ ਕਹਿੰਦੇ ਸ਼ਾਂਤੀ ਕਿੱਥੋਂ ਆਏਗੀ, ਸ਼ਾਂਤੀ ਕਿਵੇਂ ਆਉਣੀ ਏ। ਸਾਹਿਬ ਕਹਿੰਦੇ ਟੇਕ ਤੱਕਣੀ ਏ ਜੀ, ਟੇਕ ਕਿਵੇਂ ਤੱਕੀਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਦਰਗਾਹ ਚੋਂ ਨਾਮ ਲਿਆਂਦਾ ਏ ਤੁਹਾਨੂੰ ਟੇਕ ਦੇਣ ਲਈ, ਸਹਾਰਾ ਦੇਣ ਲਈ, ਤੁਸੀਂ ਉਹਦੇ ਸਹਾਰਾ ਪਕੜੋ। ਦਰਗਾਹ ਚੋਂ ਨਾਮ ਆਇਆ, ਨੌ ਗੁਰੂ ਸਾਹਿਬਾਨ ਤੱਕ ਆਪ ਦਿੰਦੇ ਸਨ, ਦਸਮ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅਧਿਕਾਰ ਦਿੱਤੇ। ਉਹ ਜਿਹੜਾ ਸੀ ਦਰਗਾਹ ਚੋਂ ਨਾਮ ਲਿਆਂਦਾ ਏ ਨਾ, ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰੋਂ ਨਾਮ ਜਗਿਆਸੂਆਂ ਨੂੰ ਦਿਆ ਜੇ। ਨਾਮ ਲੈ ਕੇ ਉਸ ਦਾ ਜਦੋਂ ਅਸੀਂ ਪੱਲਾ ਪਕੜਾਂਗੇ, ਗੁਰਬਾਣੀ ਕਿੱਥੋਂ ਆਈ, ਦਰਗਾਹ ਚੋਂ। ਸਾਹਿਬ ਕਹਿੰਦੇ ਗੁਰਬਾਣੀ ਦਾ ਪੱਲਾ ਪਕੜੋ, ਇਹਦੇ ਨਾਲ ਜੁੜੋ, ਇਹ ਅੰਦਰ ਟੇਕ ਬਣੇਗੀ, ਅੰਦਰ ਨੂੰ ਸ਼ਾਂਤ ਕਰੇਗੀ, ਸਹਾਰਾ ਬਣੇਗਾ, ਪਰਮੇਸ਼ਰ ਖੇਡ ਵਰਤੇਗੀ ਅੰਦਰ ਲਈ, ਆਖੋ ਮਿਲ ਕੇ ਜੇ ਵਾਹਿਗੁਰੂ 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 ਵਾਹਿਗੁਰੂ। ਇਸ ਕਰਕੇ ਨੀ ਵੀ ਚੰਗਾ ਲੱਗੇ, ਨੀ ਇਹਦੇ ਰਾਹੀਂ ਸੁਰਤੀ ਮਹਾਰਾਜ ਵੱਲ ਜਾਵੇ ਵੀ ਵਾਹਿਗੁਰੂ ਕਿ ਤੇਰਾ ਨਾਮ ਹੈ ਜਿਹਦੇ ਨਾਲ ਦੁੱਖ ਮਿਟ ਜਾਂਦੇ ਕਾਨ, ਪੜ ਕੇ ਫਿਰ ਉਹਦਾ ਟੇਕ ਤੱਕਣੀ, ਸਹਾਰਾ ਤੱਕਣਾ। ਸਤਿਗੁਰੂ ਜੀ ਦਾ ਬਚਨ ਪੜ ਪੜ ਕੇ ਹੈਰਾਨ ਖੋਜਦਾ, ਮਹਾਰਾਜ ਦੇ ਚਰਨਾਂ ਬਦੋ ਬਦੀ ਸਿਰ ਚੁੱਕਦਾ। ਸਵੇਰੇ ਸਤਿਗੁਰੂ ਦਾ ਇੱਕ ਬਚਨ ਸੀ ਸਾਹਮਣੇ, ਹਜ਼ੂਰ ਕਹਿੰਦੇ ਗੁਰ ਪੂਰੇ ਆਪਣੀ ਕਲ ਤਾਰੀ, ਸਭ ਘੱਟ ਉਪਜੀ ਦਇਆ, ਆਪੇ ਮੇਲ ਪੜਾਈ, ਕਿੰਨੀ ਕੁਸ਼ਲ ਖੇਮ ਸਭ ਭਇਆ। ਸਤਿਗੁਰ ਪੂਰਾ ਮੇਰੇ ਨਾਲ ਪਾਰ ਬ੍ਰਹਮ ਜਪ ਸਦਾ ਨਿਖਾਲ। ਸਤਿਗੁਰੂ ਜੀ ਹੁਕਮ ਕਰ ਰਹੇ ਸਨ, ਜਿਹੜੀ ਆ ਖਿਆਲਾਂ ਵਾਲੀ ਸੋਚ, ਦੁਨਿਆਵੀ ਸੋਚ ਜਿਹੜੀ ਅਸ਼ਾਂਤ ਕਰਦੀ, ਪਿਆਰਿਓ ਇਹਨੂੰ ਆਪਾਂ ਖੁਦ ਨਹੀਂ ਬਦਲ ਸਕਦੇ, ਜਿੰਨਾ ਮਰਜ਼ੀ ਕੁਝ ਹੋਰ ਪਾ ਲੈ। ਸਤਿਗੁਰੂ ਕਹਿੰਦੇ ਜੋਗੀ ਨੇ ਨਾ ਨਾਮ ਤੋਂ ਬਗੈਰ ਧੱਕੇ ਨਾਲ ਇਹਨਾਂ ਨੂੰ ਬੰਦ ਕਰਨ ਲਈ ਘਰ ਛੱਡ ਕੇ ਜੰਗਲ ਚਲਾ ਗਿਆ, ਧੀਆਂ ਭੈਣਾਂ ਨੂੰ ਪਰਿਵਾਰ ਨੂੰ ਛੱਡ ਗਿਆ ਵੀ ਨਾ ਵੇਖਾਂਗੇ ਤੇ ਨਾ ਖਿਆਲ ਆਉਣਗੇ, ਚੰਗੀ ਰੋਟੀ ਪਾਣੀ ਵੀ ਨਹੀਂ ਖਾਧਾ ਵੀ ਖਿਆਲ ਨਾ ਆਉਣਗੇ। ਪਰ ਸਾਹਿਬ ਕਹਿੰਦੇ ਸੱਜਣਾ ਦੇਖ, ਖੁੱਡ ਵਿੱਚ ਸੱਪ ਵੜਿਆ ਖੋਵੇ, ਸੱਪ ਨੂੰ ਮਾਰੇ ਨਾ, ਖੁੱਡ ਤੇ ਮਿੱਟੀ ਪਾਏਗਾ, ਉਹਨੇ ਫਿਰ ਮਿੱਟੀ ਖਟਾ ਕੇ ਜਿਉਂਦੇ ਨਿਕਲ ਆਉਣਾ ਹੈ। ਸਤਿਗੁਰੂ ਜੀ ਕਹਿੰਦੇ ਜਿਹੜੀ ਮੂਲ ਜੜ ਹੈ ਨਾ ਸੱਪ, ਮਨ ਜਿਹੜਾ ਖਿਆਲ ਪਾਉਂਦਾ, ਉਹਨੂੰ ਜਦੋਂ ਸਤਿਗੁਰੂ ਜੀ ਦਾ ਨਾਮ ਦੀ ਚੋਟ, ਗੁਰਬਾਣੀ ਸ਼ਬਦ ਦੀ ਚੋਟ ਮਾਰੀ ਦੀ ਏ, ਫਿਰ ਉਹ ਅੰਦਰਲਾ ਮਨੁਆ ਸੱਪ, ਉਹ ਜ਼ਹਿਰੀਲੇ ਖਿਆਲ, ਉਹ ਮਰਦੇ ਨੇ। ਮੈਂ ਇੱਕ ਦੋ ਬਚਨ ਸਾਂਝਾ ਜ਼ਰੂਰ ਕਰਨਾ ਸਤਿਗੁਰੂ ਜੀ ਦੇ ਇਸ ਬਚਨ ਦੀ ਵਿਆਖਿਆ ਵਿੱਚ ਹੀ। ਗੁਰੂ ਕੇ ਪਿਆਰਿਓ, ਉਹ 'ਚ ਮੇਰੇ ਪੰਚਮ ਪਿਤਾ ਜੀ ਦਾ ਹੁਕਮ ਸੀ, ਕਹਿੰਦੇ ਗੁਰੂ ਆਪਣੇ ਨਾਮ ਦੀ ਤਾਕਤ ਰਾਖੀ। ਗੁਰੂ ਪੂਰਾ ਜਿਹੜਾ ਏ ਕੱਲ ਧਾਰੀ ਆਪਣੀ ਤਾਕਤ ਨਾਲ ਕੀ ਕਰਦਾ ਹੈ, ਸਭ ਘੱਟ ਉਪਜੀ ਦਇਆ, ਦਇਆ ਪਿਆਰ ਪੈਦਾ ਕਰਦਾ ਹੈ। ਸਭ ਘੱਟ ਦਾ ਕੀ ਮਤਲਬ, ਗੱਲ ਤੇ ਮੇਰੀ ਚੱਲਣੀ ਮਹਾਰਾਜ ਜੀ ਤੇ ਮੇਰੀ, ਸਭ ਘੱਟ ਸਭ ਕਿੱਥੋਂ ਆ ਗਏ, ਉਹਦਾ ਅਰਥ ਜੇ ਪਿਆਰਿਓ, ਜੇ ਹੁਣ ਸਾਨੂੰ ਮੋਹ ਦਾ ਪਤਾ ਹੈ, ਪਿਆਰ ਦਾ ਨਹੀਂ ਪਤਾ, ਪਿਆਰ ਕਿਹਨੂੰ ਕਹੀਦਾ ਹੈ, ਸਾਨੂੰ ਈਰਖਾ ਦਾ ਪਤਾ ਏ, ਹਮਦਰਦੀ ਵਿੱਚੋਂ ਕੀ ਸਵਾਦ ਉਹਦਾ ਨਹੀਂ। ਜਿਸ ਪਿਆਰ ਦੀ ਸਤਿਗੁਰੂ ਗੱਲ ਕਰਦੇ ਨੇ ਨਾ, ਉਹ ਕੇਵਲ ਗੁਰੂ ਹੀ ਦੇ ਸਕਦਾ ਏ, ਉਹ ਨਾ ਅਸੀਂ ਖਰੀਦ ਸਕਦੇ ਨਾ ਸਮਝ ਸਕਦੇ। ਜਦੋਂ ਗੁਰੂ ਕਾ ਉਹ ਸ਼ਬਦ ਅੰਦਰ ਜਾਂਦਾ ਤੇ ਉਸ ਦਿਨ ਅੰਦਰ ਪਿਆਰ ਪੈਦਾ ਹੁੰਦਾ ਆਪਣੇ, ਜਦੋਂ ਆਪਣੇ ਉਹ ਪਿਆਰ ਦੀ ਝਲਕ ਪੈਂਦੀ ਤੇ ਫਿਰ ਉਹ ਪਿਆਰ ਸਾਰੇ ਸੰਸਾਰ ਵਿੱਚੋਂ ਵੀ ਨਜ਼ਰ ਆਉਂਦਾ ਹੈ, ਸਾਰੇ ਸਭ ਘੱਟ ਸਾਰਿਆਂ ਲਈ ਪਿਆਰ। ਹੁਣ ਪਿਆਰ ਜਿਹਨੂੰ ਅਸੀਂ ਕਹਿੰਦੇ ਉਹਦੇ ਵਿੱਚ ਖੁਦ ਗਰਤੀ ਹੈ, ਜਿਹਦੇ ਨਾਲ ਕੰਮ ਹੋਵੇ ਉਹਦੇ ਨਾਲ ਅਸੀਂ ਕਹਿੰਦੇ ਮੇਰਾ ਪਿਆਰ ਬਹੁਤ ਏ, ਨਾ ਕੰਮ ਹੋਵੇ ਉਹਦੇ ਨਾਲ ਆਖੀ ਨਹੀਂ ਮਿਲਾਈ ਦੀ, ਉਹ ਪਿਆਰ ਨਹੀਂ ਉਹ ਮੋਹ ਏ। ਪਿਆਰ ਖੈ ਜਦੋਂ ਅੰਦਰ ਉਹ ਪਿਆਰ ਦੀ ਚਿਣਕ ਬਲੀ, ਨਵੀਂ ਅੱਖ ਮਿਲੇ, ਉਹਨੇ ਹਰ ਪਾਸੇ ਪਿਆਰ ਹੀ ਪਿਆਰ ਬਣਾ ਦੇਣਾ, ਸ਼ਾਂਤੀ ਏ, ਆਨੰਦ ਏ। ਪਿਆਰ ਦੀ ਜਗ੍ਹਾ ਤੇ ਜਦੋਂ ਮਾੜੇ ਖਿਆਲ ਆਉਣ ਉਦੋਂ ਹੀ ਅਸ਼ਾਂਤ ਹੋਣਾ ਏ। ਸਤਿਗੁਰੂ ਜੀ ਕਹਿੰਦੇ ਪਰੇ ਦਾਤ ਆਪੇ ਮੇਲ ਵਡਾਈ ਕੀਨੀ। ਮਹਾਰਾਜ ਕਹਿੰਦੇ ਉਹ ਆਪ ਮੇਲ ਕੇ ਵਡਿਆਈ ਦਿੰਦੇ, ਕੀ ਦਿੰਦੇ, ਕੁਸ਼ਲ ਖੇਮ ਸਭ ਭਇਆ, ਕੁਸ਼ਲਤਾ ਖੁਸ਼ੀਆਂ ਜ਼ਿੰਦਗੀ ਚ ਆ ਗਈਆਂ। ਸਤਿਗੁਰ ਪੂਰਾ ਮੇਰੇ ਨਾਲ, ਕਹਿੰਦੇ ਮੇਰੇ ਨਾਲ ਜੇ ਸਤਿਗੁਰੂ, ਕਿਵੇਂ ਦਿਖਾਓਗੇ ਭਈ ਸਤਿਗੁਰੂ ਮੇਰੇ ਨਾਲ ਏ। ਕਹਿਣ ਲੱਗੇ ਹਾਂ, ਜੇਕਰ ਕੋਈ ਦੇਖਣਾ ਚਾਹਵੇ ਅਸੀਂ ਦਿਖਾ ਸਕਦੇ ਹਾਂ, ਦਿਖਾਓ ਜੇ। ਸਾਹਿਬ ਕਹਿੰਦੇ ਗੁਰਮੁਖ ਪਿਆਰਾ ਕਹੇਗਾ, ਜਿਹੜੀ ਸੁਰਤੀ ਦੀ ਮੇਰੀ ਖਾਲਤ ਨਾਮ ਜਪ ਕੇ ਬਣੀ, ਮੈਨੂੰ ਅੱਖ ਮਿਲੀ ਤੇ ਤੂੰ ਵੀ ਜਪ ਕੇ ਅੱਖ ਬਣਾ ਤੇ ਤੈਨੂੰ ਵੀ ਦਿਖਾ ਦਿਆਂਗਾ। ਬੰਦਾ ਅੱਖਾਂ ਤੋਂ ਬਗੈਰ ਦੇਖਣਾ ਚਾਹੁੰਦਾ, ਕੰਨਾਂ ਤੋਂ ਬਗੈਰ ਸੁਣਨਾ ਚਾਹੁੰਦਾ, ਮੂੰਹ ਤੋਂ ਬਗੈਰ ਖਾਣਾ ਚਾਹੁੰਦਾ, ਕਮਾਈ ਕਰਨ ਤੋਂ ਬਗੈਰ ਸਤਿਗੁਰੂ ਜੀ ਦੇ ਦੀਦਾਰ ਤੇ ਸ਼ਾਂਤੀ ਚਾਹੁੰਦਾ, ਕਦੇ ਖੋਣੀ ਨਹੀਂ ਏ। ਸਤਿਗੁਰੂ ਜੀ ਕਹਿੰਦੇ ਤੇ ਲਈ ਉਹ ਤਰੀਕਾ ਅਪਣਾਉਣਾ। ਇੱਕ ਸ਼ਬਦ ਤੁਸੀਂ ਰੋਜ਼ ਸੁਣਦੇ ਹੋ, ਹੁਕਮਨਾਮਾ ਸਾਹਿਬ ਆਰੰਭ ਹੁੰਦਾ ਨਾ, ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਝਾਤ ਮਾਰਿਆ ਕਰ, ਉਸ ਤੋਂ ਪਹਿਲਾਂ ਸਿੰਘ ਸਾਹਿਬ, ਤਿੰਨ ਸਲੋਕਾਂ ਤੋਂ ਪਹਿਲਾਂ ਜਦੋਂ ਸਾਰੀ ਸੰਗਤ ਰਲ ਕੇ ਗਾਉਂਦੀ, ਖੰਭ ਅਵਗੁਣ ਭਰੇ ਏਕ ਗੁਣ ਨਾਈ, ਪੰਕਤੀ ਅਜੇ ਸ਼ੁਰੂ ਵੀ ਨਹੀਂ ਹੁੰਦੀ ਤੇ ਉਸ ਤੋਂ ਅਗਲੀ ਪੰਕਤੀ ਵੀ ਸਾਨੂੰ ਯਾਦ ਹੁੰਦੀ ਸੀ, ਪੜ੍ਹਨਾ ਚਾਹੁੰਦੇ ਹਾਂ ਉੱਥੇ ਤੇ ਨਹੀਂ। ਅਕਸਰ ਮਨ ਕਾਲਾ ਹੁੰਦਾ ਏ, ਕਾਲੇ ਪੈਣ ਦੀ ਲੋੜ ਨਹੀਂ ਸੀ, ਇਹਦੇ ਵਿੱਚ ਸਤਿਗੁਰੂ ਜੀ ਨੇ ਕੀ ਕਿਰਪਾ ਕੀਤੀ, ਦੱਸਿਆ ਸੀ ਅੰਦਰ ਦਾ ਰੌਲਾ ਮੁੱਕਣਾ ਕਿਵੇਂ ਵੇ ਤੇ ਕਿੱਥੇ ਮੁੱਕਣਾ ਹੈ। ਉਹ ਸੀ ਦਾਤਾ ਔਗਣ ਭਰੇ ਪੈ ਨਹੀਂ, ਗੁਣ ਅੰਦਰ ਦਿਸਦਾ ਕੋਈ ਨਹੀਂ, ਉਹ ਅੰਮ੍ਰਿਤ ਛਾੜ ਵਿਖੇ ਵਿਖਾਈ, ਮੇਰੇ ਮਨ ਵਿੱਚ ਆ ਅੰਬਿਖ, ਜਿਹੜਾ ਮਤਲਬ ਹੁੰਦਾ ਵਿਕਾਰਾਂ ਨਾਲ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਜੁੜੇ ਖਿਆਲ, ਉਹ ਬਿਖ ਬਣ ਕੇ ਅੰਦਰ ਨੂੰ ਦੁਖੀ ਕਰੀ ਜਾਂਦੇ ਦਿਨ ਰਾਤ। ਜਿਹੜਾ ਨਾਮ ਅੰਮ੍ਰਿਤ ਉਧਰ ਤੇ ਧਿਆਨ ਜਾਂਦਾ ਹੀ ਨਹੀਂ ਏ, ਮਾਇਆ ਮੋਹ ਪਰਮ ਪੈ ਭੂਲੇ, ਅੰਦਰ ਮਾਇਆ ਦਾ ਮੋਹ ਏ, ਭਟਕਣਾ ਕੀ ਏ, ਸੁੱਤ ਦਾਰਾ ਸਿਉਂ ਪ੍ਰੀਤ ਲਗਾਈ, ਦਾਰਾ ਕਹਿੰਦੇ ਔਰਤ ਨੂੰ, ਸੁੱਤ ਕਹਿੰਦੇ ਪੁੱਤਰ ਨੂੰ, ਪੁੱਤਰਾਂ ਨਾਲ ਪਿਆਰ, ਘਰਵਾਲੀ ਨਾਲ ਪਿਆਰ ਭਾਵ ਜੀਆਂ ਨਾਲ ਮਨੁੱਖ ਨਾਲ। ਦਾਤਾ ਮੇਰੀ ਖਾਲਤ ਇਹ ਵੇ, ਮੈਂ ਇੱਕ ਗੱਲ ਸੁਣੀ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ। ਮੈਂ ਸੁਣਿਆ ਤੁਸਾਂ ਇੱਕ ਸੰਗਤ ਬਣਾਈ ਏ, ਬੜੀ ਉੱਚੀ ਸੰਗਤ ਬਣਾਈ ਏ। ਹਾਂ ਕਹਿੰਦੇ ਉੱਚੇ ਜਾਇਆ ਤੇ ਮਿਲੰਤ, ਜਿਹੜਾ ਸੰਗਤ ਨੂੰ ਮਿਲੇ ਜਮ ਤਰਾਸ ਮਿਟਾਈ, ਜਮਾਂ ਦਾ ਡਰ ਮੁੱਕ ਜਾਂਦਾ ਏ। ਫਿਰ ਮੇਰੀ ਇੱਕ ਬੇਨਤੀ, ਇੱਕ ਅਰਦਾਸ, ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਉਹਦੀ ਸ਼ਰਨ ਚ ਡਿੱਗਣਾ ਸੀ, ਅੰਦਰੋਂ ਅਰਜੋਈ ਨਿਕਲੇ ਉਹ ਜੇ ਓਟ ਆਸਰਾ, ਪਰ ਇਹ ਮਨ ਆਪਣੇ ਆਪ ਨੂੰ ਸੁਣ ਨਹੀਂ ਦਿੰਦਾ, ਇਹ ਪੜ੍ਹਨਾ ਜਾਣਦਾ, ਸੁਣਨਾ ਨਹੀਂ ਜਾਣਦਾ। ਅੱਜ ਹੁਕਮਨਾਮੇ ਦੇ ਆਖਰੀ ਬਚਨ ਸੁਣਨ ਤੇ ਮੁੱਕਣੇ ਨੇ। ਹੁਣੇ ਕਬੀਰ ਕਹਿ ਰਹੇ ਸੀ, ਇੱਕ ਪੰਕਤੀ ਜ਼ਰੂਰ ਗਾਇਓ, ਸਤਿਗੁਰੂ ਜੀ ਦਾ ਇੱਕ ਬਚਨ ਏ, ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਕਹਿ ਏ। ਕਹਿੰਦੇ ਦੁਨੀਆਂ ਨੂੰ ਤੇ ਬਹੁਤ ਕੁਝ ਸੁਣਾਉਂਦਾ ਹਰ ਮਨੁੱਖ, ਮੈਂ ਉਹਾਂ ਚ, ਤੁਸੀਂ ਆਪਣੇ ਮਨ ਨੂੰ ਸੁਣਾਓ। ਕੀ ਸੁਣਾਓ? ਆਹ ਵੇਲਾ ਜੇ ਵਾਹਿਗੁਰੂ ਨਾਲ ਜੁੜਨ ਦਾ, ਤੇ ਜੁੜ ਜਾਈਏ, ਇਹਨੂੰ ਸੁਣਾਉਣਾ ਸੀ। ਪੜ੍ਹੀਏ ਇੱਕ ਵਾਰ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ। ਮਿਲ ਵੇਲਾ ਕਹੇ, ਮਿਲ ਵੇਲਾ ਕਹੇ, ਮਿਲ ਵੇ। ਸੁਣ ਮਨ ਮਿੱਤਰ ਪਿਆਰਿਆ, ਸੁਣ ਮਨ ਮਿੱਤਰ ਪਿਆਰਿਆ, ਇਸ ਪਿਆਰੇ ਮਿੱਤਰ ਨੂੰ ਇਹਨੂੰ ਸੁਣਾਉਣਾ ਵੀ ਮਿਲਣ ਦਾ ਵੇਲਾ, ਉਹਦੀ ਆਸਰਾ ਤੱਕਿਆ ਜਾਣਾ ਸਿੱਧਾ ਨਹੀਂ। ਗੁਰੂ ਵਾਲੇ ਬਣ ਕੇ, ਗੁਰੂ ਦੇ ਬਖਸ਼ੇ ਸ਼ਬਦ ਦੀ ਟੇਕ ਲੈ ਕੇ ਸੁਣੀਏ ਮਹਾਰਾਜ ਜੀ ਦਾ ਪਿਆਰਾ ਬਚਨ, ਜੋ ਅੱਜ ਹੁਕਮ ਜੈਤ ਸ੍ਰੀ ਕੀ ਵਾਰ ਅੰਦਰ ਸਲੋਕਾਂ ਤੇ ਪੌੜੀ ਰਹੀ ਖੋਇਆ ਖੈ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰਨ ਦਯਾਲੰ ਆਸਰੰ ਗੋਪਾਲ ਕੀਰਤਨ।
ਸੰਤ ਉਦਰਨ ਦਯਾਲੰ, ਸੰਤ ਕੌਣ ਨੇ? ਜਿਹੜੀਆਂ ਰੂਹਾਂ ਪਰਮੇਸ਼ਰ ਨਾਲ ਨੂੰ ਪਿਆਰ ਕਰਦੀਆਂ ਨੇ, ਬੰਦਾ ਹੋਵੇ, ਔਰਤ ਹੋਵੇ, ਗ੍ਰਿਸਤੀ ਹੋਵੇ, ਤਿਆਗੀ ਹੋਵੇ, ਗੱਲ ਉਹਦੀ ਨਹੀਂ, ਸੁਰਤੀ ਦੀ। ਕਹਿੰਦੇ ਵਾਹਿਗੁਰੂ ਜੀ ਦਯਾਲ ਹੋਣ ਤੇ ਉਧਾਰ ਹੁੰਦਾ, ਪਹਿਲਾਂ ਸਤਿਗੁਰੂ ਸੰਤ ਬਣਾਉਂਦੇ। ਸੰਤ ਦਾ ਮਤਲਬ ਪਵਿੱਤਰ ਰੂਹ ਬਣਾਉਂਦੇ, ਮੈਂ ਲਾਂਦੇ ਕਨ ਕਦੋਂ ਜੀ, ਜਦੋਂ ਆਸਰੰਗ ਦਾ ਮਤਲਬ ਆਸਰਾ, ਗੋਪਾਲ ਵਾਹਿਗੁਰੂ ਧਰਤੀ ਦੀ ਪਾਲਣਾ ਕਰਨ ਵਾਲਾ, ਕੀਰਤਨ ਹੈ ਜਦੋਂ ਬੰਦਾ ਪਰਮੇਸ਼ਰ ਦਾ ਕੀਰਤਨ ਦਰ ਚ ਜਸ ਕਰਨਾ, ਜਸ ਕਰਾਂਗੇ, ਨਾਮ ਜਪਾਂਗੇ, ਜਪ ਕੇ ਉਹਦਾ ਆਸਰਾ ਲੈਂਦਾ ਏ, ਫੇਰ ਉਹਦਾ ਉਧਾਰ ਹੁੰਦਾ। ਮਨ ਕਹਿੰਦਾ ਜਪਣ ਤੋਂ ਬਗੈਰ ਮੈਨੂੰ ਵੈਸੇ ਹੀ ਬੜਾ ਭਰੋਸਾ ਰੱਬ ਤੇ, ਸਤਿਗੁਰੂ ਕਹਿੰਦੇ ਕੋਰਾ ਝੂਠ, ਤੇਰਾ ਅੰਦਰ ਦੁਖੀ ਰਹਿਣਾ ਉਹਦਾ ਇਲਾਜ ਨਹੀਂ, ਹੋ ਜਸ ਕਰ, ਉਹਦਾ ਇਹ ਕਹਿ ਉਹਦਾ ਆਸਰਾ ਤੱਕਣਾ।
ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ੁਰ।
ਫਿਰ ਦੂਜਾ ਹੁਕਮ ਕੀਤਾ, ਈ ਪਿਆਰਿਆ ਤੂੰ ਕੱਲਾ ਨਾ ਤੁਰੀ, ਜਿਹੜੀਆਂ ਰੂਹਾਂ ਮਹਾਰਾਜ ਨਾਲ ਜੁੜ ਕੇ ਪਵਿੱਤਰ ਹੋ ਗਈਆਂ, ਸੰਤ ਸੰਗੇਨ ਉਹਨਾਂ ਗੁਰਮੁਖਾਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਪਿਆਰਿਆਂ ਦੀ, ਰੱਬ ਨਾਲ ਜੁੜੇ ਹੋਇਆਂ ਦੀ ਸੰਗਤ ਕਰੀ, ਤੇਰਾ ਵੀ ਅੰਦਰ ਨਿਰਮਲ ਹੋ ਜਾਏਗਾ। ਕਿਉਂ? ਉੱਥੇ ਨਾਮ ਦੀ ਚਰਚਾ, ਨਾਮ ਦਾ ਮਖੌਲ, ਹੁਣ ਬੈਠੇ ਹੋ ਗੁਰੂ ਸ਼ਬਦ ਤੋਂ ਇਲਾਵਾ ਹੋਰ ਕੁਝ ਨਹੀਂ। ਜਦੋਂ ਵੀ ਹਰਿਮੰਦਰ ਸਾਹਿਬ ਆਓਗੇ, ਸਤਿਗੁਰੂ ਦੀ ਸੰਗਤ ਵਿੱਚ ਇੱਥੇ ਬੈਠਾਂਗੇ। ਪਿਆਰਿਓ, ਜਿੱਥੇ ਜਿੰਨੇ ਵੱਧ ਜੁੜ ਕੇ ਰੂਹਾਂ ਬੈਠੀਆਂ ਹੋਣ, ਉਹਨਾਂ ਸਾਡੇ ਅੰਦਰ ਦੀ ਮੈਲ ਕਟੇਗੀ। ਸਾਹਿਬ ਕਹਿੰਦੇ ਨੇ ਇਹ ਪਰਮੇਸ਼ਰ ਦੀ ਓਟ ਤੱਕਣੀ ਏ, ਸੰਗਤ ਵਿੱਚ ਬੈਠ ਕੇ ਅੰਦਰ ਖਿਆਲਾਂ ਨੂੰ ਰੋਕਿਆ ਕਰੀਏ ਤੇ ਵਾਹਿਗੁਰੂ ਵਾਹਿਗੁਰੂ ਬਗੈਰ ਬੋਲੇ ਤੋਂ ਕਰੀਏ, ਤਾਂ ਕਿ ਉਹ ਮੈਲ ਕਟੇ ਜੇ।
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ।
ਕਾਮ ਦਾ ਅਰਥ ਹੁੰਦਾ ਤਪਸ, ਜਿਹੜੇ ਅੰਦਰ ਤਪਦੇ ਰਹਿੰਦੇ ਨੇ ਦਿਨੇ ਰਾਤ, ਨਿੱਕੀ ਜੀ ਗੱਲ ਤੇ ਗੁੱਸਾ, ਗੁੱਸੇ ਚ ਆ ਕੇ ਕਈ ਵਾਰ ਸਿਰ ਪਾੜ ਦੇਣ, ਬੰਦਾ ਮਾਰ ਦੇਣ, ਕਿਉਂਕਿ ਅੰਦਰ ਤਪਸ ਬਹੁਤ ਤੇ ਧੀਰਜ ਕੋਈ ਨੀ। ਉਹਨੂੰ ਠੰਡਾ ਕਰਨ ਲਈ ਇੱਕ ਸਤਿਗੁਰੂ ਕਹਿੰਦੇ ਦੇਖ ਬਾਹਰੋਂ ਨਾ ਕੋਈ ਚੀਜ਼ ਲੱਭੀ, ਚਾਹੇ ਚੰਦਨ ਠੰਡਾ ਮਾਰ ਲਵੀ, ਚੰਦਰਮਾ ਦੀ ਅੰਤਾਂ ਦੀ ਠੰਡ ਉਹ ਤੇਰੇ ਕੋਲ ਹੋਵੇ, ਸਰਦੀ ਦੀ ਰੁੱਤ ਹੋਵੇ, ਐਨ ਟੈਂਪਰੇਚਰ ਮਾਈਨਸ ਤੱਕ ਗਿਆ ਹੋਵੇ, ਜਿੰਨੀ ਮਰਜ਼ੀ ਠੰਡ, ਇਸ ਬਾਹਰ ਦੀ ਠੰਡ ਨੇ ਅੰਦਰਲੀ ਤਪਸ਼ ਨਹੀਂ ਮਿਟਾਣੀ। ਕੈ
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਕਹਿਣ ਲੱਗੇ ਤੇਰਾ ਅੰਦਰ ਸੀਤਲ ਠੰਡਾ ਠਾਰ ਹੋ ਜਾਏਗਾ ਜਦੋਂ ਤੂੰ ਨਾਮ ਜਪੇਗਾ, ਜਪੇਗਾ ਉਸ ਪਿਆਰੇ ਦਾ ਨਾਮ। ਸਤਿਗੁਰੂ ਕਿੰਨਾ ਖੁੱਲ ਕੇ ਪਿਆਰਿਓ, ਸਿੱਧੇ ਸ਼ਬਦਾਂ ਵਿੱਚ ਵੀ ਆਪ ਕਿਰਪਾ ਕਰਕੇ ਕਹਿ ਰਹੇ ਨੇ, ਜਪੰਦੜੂ ਹਰ ਨਾਮ। ਹਰ ਦਾ ਮਤਲਬ ਖਰੀ, ਪਾਪਾਂ ਨੂੰ ਕਰਨ ਵਾਲਾ, ਸਾਰੀ ਸ੍ਰਿਸ਼ਟੀ ਨੂੰ ਖਰਿਆ ਭਰਿਆ ਕਰਨ ਵਾਲਾ ਉਹ ਮੇਰਾ ਮਾਲਕ, ਉਹਦਾ ਨਾਮ ਜਪ ਤੇ ਅੰਦਰ ਤੇਰੇ ਨੂੰ ਸ਼ਾਂਤੀ ਮਿਲੇਗੀ। ਇਹਦੇ ਨੂੰ ਇਹ ਤੇ ਗੱਲ ਵੀ ਨੀ ਬਹੁਤੀ ਮਨ ਸੁਣਨੀ ਚਾਹੁੰਦਾ, ਦੋ ਚਾਰ ਦਿਨ ਨਾਮ ਦੀ ਗੱਲ ਕਰੋ ਕਹਤੇ ਸੁਣੀਏ ਗੱਲ, ਕੋਈ ਹੋਰ ਗੱਲ ਸੁਣਾਓ। ਮਹਾਰਾਜ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਹੋਰ ਗੱਲ ਕਰਦੇ ਹੀ ਨੇ, ਕਰੀਏ ਕੀ? ਕੋਈ ਪੰਨਾ, ਕੋਈ ਸ਼ਬਦ, ਕੋਈ ਹੈ ਜਿੱਥੇ ਮਹਾਰਾਜ ਪਰਮੇਸ਼ਰ ਦੇ ਨਾਮ ਦੀ, ਸ਼ਬਦ ਦੀ, ਗੁਰਬਾਣੀ ਦੀ ਗੱਲ ਨਾ ਕਰਨ, ਕੋਈ ਹੋਰ ਗੱਲਾਂ ਕਰਨ? ਸਾਹਿਬ ਕਹਿੰਦੇ ਨਹੀਂ ਪਿਆਰੇ, ਇਹਦੇ ਵਿੱਚੋਂ ਹੀ ਠੰਡਕ ਮਿਲਣੀ ਹੈ, ਅੰਦਰ ਠੰਡਾ ਹੋਏਗਾ। ਸੋਚੋ ਕੁਛ ਚੀਜ਼ਾਂ ਇਹ ਜਪਣ ਤੋਂ ਬਾਅਦ ਹੀ ਸਤਿਗੁਰੂ ਜਿਹੜੀ ਦੁਨੀਆਂ ਵਿੱਚ ਸਾਨੂੰ ਲਿਜਾਣਾ ਚਾਹੁੰਦੇ ਨੇ। ਜ਼ਿੰਦਗੀ ਦੀ ਚਾਲ ਪਹਿਲਾਂ ਨਹੀਂ ਸਮਝ ਆਉਣੀ, ਰਹੀਏ ਆਮ ਲੋਕਾਂ ਚ ਤੇ ਖਿਆਲ ਕਰੀਏ ਗੁਰੂ ਘਰ ਵਾਲੇ ਆਉਣ, ਨਹੀਂ ਪਹਿਲਾਂ ਕਹਿੰਦੇ ਉਸ ਮਖੌਲ ਵਿੱਚ ਆਓ। ਤੁਸੀਂ ਸੋਚੋ ਦੁਨੀ ਚੰਦ ਲਾਹੌਰ ਵਾਲੇ ਕੋਲ ਕਿੰਨੀ ਮਾਇਆ, ਪੁਸ਼ਤਾਂ ਦੀ ਮਾਇਆ ਇਕੱਠੀ ਕੀਤੀ, ਗੁਰੂ ਨਾਨਕ ਸਾਹਿਬ ਜੀ ਦਾ ਮੇਲ ਖੁੰਦਾ ਏ, ਉਹਨਾਂ ਦੀ ਦ੍ਰਿਸ਼ਟੀ ਪੈਂਦੀ ਏ, ਕੁਝ ਸਵਾਲ ਘੱਟ ਤੇ ਮੇਹਰ ਵੱਧ ਹੋਏ। ਜਦੋਂ ਮੇਹਰ ਹੁੰਦੀ ਏ ਉਹਦੇ ਉੱਪਰ, ਉਹਦਾ ਅੰਦਰ ਮੰਗਦਾ ਮੇਹਰ, ਤੇ ਸਤਿਗੁਰੂ ਜੀ ਨੇ ਬਹੁਤ ਵੱਡੀ ਇੱਕ ਚੋਟ ਮਾਰੀ। ਜਿੰਨੀ ਦੌਲਤ ਸੀ ਤੇਰੇ ਕੋਲ ਕਮਾਈ ਆ ਲੱਖਾਂ, ਇਹ ਸਾਰੀ ਗਰੀਬਾਂ ਨੂੰ ਲੁਟਾ, ਐਵੇਂ ਜੋੜ ਜੋੜ ਕੇ ਰੱਖੀ ਕਈ ਪੁਸ਼ਤਾਂ ਤੋਂ। ਉਹ ਇਕਦਮ ਤਿਆਰ ਹੋ ਜਾਂਦਾ ਕਿ ਇਹ ਸੱਚਮੁੱਚ ਤਿਆਰ ਹੋ ਜਾਂਗੇ, ਸਾਨੂੰ ਕੋ ਘਰ ਵੇਚ ਕੇ ਆਓ ਤੇ ਫਿਰ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨਗੇ, ਨਹੀਂ ਨਾ ਵੇਚਾਂਗੇ। ਕਹਾਂਗੇ ਮਹਾਰਾਜ ਇੱਕ ਦੇ ਦੋ ਬਣਾ ਦਿਓ, ਇੱਕ ਵੀ ਗਵਾਉਂਦੇ ਹੋ ਨਹੀਂ। ਪਰ ਉਹਨੂੰ ਕਿਹੜੀ ਚੀਜ਼ ਸਤਿਗੁਰੂ ਜੀ ਨੇ ਦਿਖਾਈ ਸੀ, ਇਕਦਮ ਸਾਰੀ ਦੌਲਤ ਵੰਡ ਦਿੱਤੀ। ਜਦੋਂ ਫਿਰ ਸਤਿਗੁਰੂ ਦੇ ਚਰਨਾਂ ਚ ਡਿੱਗਾ, ਮਹਾਰਾਜ ਨੇ ਮੇਹਰ ਕਰਕੇ ਅੰਦਰੋਂ ਦੀ ਸੁਰਤੀ ਨੇ ਹੋਰ ਦੁਨੀਆਂ ਦੇ ਜਦੋਂ ਦਰਸ਼ਨ ਕਰਾਏ ਤੇ ਇੰਨਾ ਖੁਸ਼, ਕਿਸੇ ਕਿਹਾ ਉਹ ਦੁਨੀ ਚੰਦਾ ਤੂੰ ਪੁਸ਼ਤਾਂ ਦੀ ਦੌਲਤ ਗਵਾ ਬੈਠਾ, ਇਮੋਸ਼ਨਲ ਖੋ ਕੇ, ਐਵੇਂ ਭਾਵੁਕ ਜਿਹਾ ਖੋ ਕੇ, ਵਕੀਰਾਂ ਦੇ ਬੋਲ ਸੁਣ ਕੇ ਐਵੇਂ ਨੀ ਭਾਵੁਕ ਹੋਈ ਦਾ, ਤੂੰ ਤੇ ਸਾਰਾ ਕੁਝ ਲੁਟਾ ਬੈਠਾ ਏ, ਹੁਣ ਕੀ ਕਰੇਗਾ, ਇੰਨੀ ਦੌਲਤ ਲੁਟਾ ਦਿੱਤੀ ਆ। ਉਹਦਾ ਜਵਾਬ ਬੜਾ ਪਿਆਰਾ ਸੀ, ਕਹਿਣ ਲੱਗਾ ਪੋਲਿਓ ਕੌਡੀਆਂ ਲੁਟਾਈਆਂ ਨੇ ਤੇ ਗੁਰੂ ਨਾਨਕ ਸਾਹਿਬ ਨੇ ਖੀਰਿਆਂ ਨਾਲ ਘਰ ਭਰ ਦਿੱਤੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਖੀਰੇ ਦਿੱਤੇ ਨੇ, ਕਹਿੰਦੇ ਮੇਰੇ ਕੋਲ ਅੱਖ ਉਹਨੇ ਦਿੱਤੀ ਤਾਂ ਦਿਸੇ, ਪਹਿਲਾਂ ਉਹ ਅੱਖ ਨਹੀਂ ਸੀ, ਉਹ ਅੱਖ ਮਿਲ ਗਈ। ਕਹਿ ਕੁਖ ਹੈ ਗੁਰੂ ਕੇ ਪਿਆਰਿਓ ਐਸੋ ਜਿਹਾ ਜਿਹੜਾ ਉਸ ਦੁਨੀਆਂ ਚ ਮਹਾਰਾਜ ਲਿਜਾਣਾ ਚਾਹੁੰਦੇ, ਖੋਣਾ ਨਹੀਂ ਚਾਹੁੰਦੇ। ਮਹਾਰਾਜ ਤੇ ਕਹਿੰਦੇ ਸੁੱਖ ਨਾਲ ਤੁਹਾਡੇ ਘਰ ਖੋਰ ਵੱਟੇ ਖੋਣ, ਜੋਬਾਂ ਤਕੜੀਆਂ ਖੋਣ, ਬੱਚੇ ਪੈਸਾ ਕਮਾਉਣ, ਖੇਤੀਬਾੜੀ ਵੱਧ ਤੋਂ ਵੱਧ ਖੋਵੇ। ਉਹ ਗੱਲਾਂ ਬਾਹਰ ਦੀਆਂ ਗੁਰੂ ਕੇ ਪਿਆਰਿਓ ਉਹਨੇ ਲੁਟਾ ਕੇ ਉਸ ਦੌਲਤ ਨੂੰ ਖਰਚ ਪਾਇਆ। ਤੇ ਕੁਝ ਉਹ ਖੁੰਦੇ ਨੇ ਜਿਨ੍ਹਾਂ ਕੋਲ ਬਾਹਰੋਂ ਕੁਝ ਵੀ ਨਹੀਂ, ਉਹ ਮੰਗਦੇ ਹੀ ਨਹੀਂ। ਭਾਈ ਲੰਗਾਖਾ ਸੀ ਨਾ, ਗੁਰੂ ਅਮਰਦਾਸ ਪਿਤਾ ਜੀ ਦੇ ਚਰਨਾਂ ਚ ਆਉਂਦਾ, ਇੱਕ ਲੱਤ ਕੰਮ ਨਹੀਂ ਕਰਦੀ, ਪਰ ਉਹਨੂੰ ਸੇਵਾ ਮਿਲ ਗਈ ਗੁਰੂ ਅਮਰਦਾਸ ਪਿਤਾ ਦੀ ਪਿੰਡੋਂ। ਰੋਜ਼ ਕਦੇ ਦਲੀਆ, ਕਦੇ ਓਗਰਾ, ਪਿਆਰਿਓ ਇਹੋ ਜਿਹਾ ਖਾਣਾ ਲਿਆਉਣਾ ਪਤਲਾ, ਸਤਿਗੁਰੂ ਜੀ ਨੂੰ ਦੱਸਣ ਦਾ ਬਣਿਆ ਛਕਣਾ ਰੋਜ਼। ਇੱਕ ਦਿਨ ਚੌਧਰੀ ਨੇ ਰੋਕ ਲਿਆ, ਕਹਿਣ ਲੱਗੋ ਤੇਰੇ ਗੁਰੂ ਨੇ ਤੈਨੂੰ ਕੀ ਦਿੱਤਾ ਏ, ਆਹ ਤੇਰੀ ਲੱਤ ਤੇ ਠੀਕ ਨਹੀਂ ਕੀਤੀ, ਤੂੰ ਰੋਜ਼ ਤੁਰਿਆ ਜਾਂਦਾ ਏ, ਡਾਂਗ ਦੇ ਸਾਹ ਇਹ ਲੰਗੜਾਂਦਾ ਲੰਗੜਾਂਦਾ, ਛੱਡ ਪਰਾਂ ਉੱਥੇ ਕੁਝ ਨਹੀਂ ਹੋ। ਉਹਨੇ ਵੀ ਗੱਲ ਕਹੀ ਸੀ, ਚੌਧਰੀ ਤੂੰ ਕੀ ਜਾਣਦਾ ਮੇਰੇ ਗੁਰੂ ਅਮਰਦਾਸ ਪਿਤਾ ਜੀ ਨੇ ਮੈਨੂੰ ਕੀ ਦਿੱਤਾ ਤੇ ਕੀ ਦੇ ਰਹੇ ਨੇ, ਤੈਨੂੰ ਮੇਰੀ ਲੱਤ ਦਿਸਦੀ ਏ, ਕਦੇ ਮੇਰਾ ਅੰਦਰ ਫੋਲ ਕੇ ਵੇਖ, ਕਰੋੜਾਂ ਰਾਜਿਆਂ ਤੋਂ ਵੱਡੀ ਕੋਈ ਦੌਲਤ ਅੰਦਰ ਟਿਕੀ ਹੋਈ ਹੈ ਪਰ ਮੈਂ ਦਿਖਾ ਨਹੀਂ ਸਕਦਾ। ਪਿਆਰਿਓ ਸਤਿਗੁਰ ਜੀ ਕਹਿੰਦੇ ਰੱਜ ਜਾਓ, ਉਹ ਪਰ ਰੱਜ ਆਉਂਦਾ ਕਦੋਂ, ਜਦੋਂ ਅੰਦਰ ਕੋਵੇ ਵਾਹਿਗੁਰੂ। ਉਹ ਸਤਿਗੁਰੂ ਜੀ ਨਾਮ ਨਾਲ ਕਹਿੰਦੇ ਰੱਜ ਆਉਂਦਾ ਹੈ, ਸਤਿਗੁਰੂ ਜੀ ਮਿਹਰ ਕਰ ਰਹੇ ਖਾਨ ਖਜੂਰ, ਕਹਿੰਦੇ ਭਾਈ ਉਧਰ ਜੁੜੋ ਉਹਦੀ ਟੇਕ ਤੱਕੋ, ਪੌੜੀ ਅੰਦਰ ਸੁਣਨਾ ਸਤਿਗੁਰੂ ਬਚਨ ਦੋਹਰਾਣਗੇ।
ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ,
ਜਿਨੇ ਵੀ ਮੇਰੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੀ ਓਟ ਲਈ ਉਹ ਸੇਵਕ ਬਣ ਕੇ ਸਾਰਿਆਂ ਦਾ ਬੇੜਾ ਪਾਰ ਖੋਇਆ।
ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ,
ਜਿਹੜੀ ਹੁਣ ਜ਼ਿੰਦਗੀ ਅਸੀਂ ਜਿਉਂਦੇ ਨੇ ਇਹਦੇ ਚ ਸਹਿਮ ਕੈ ਡਾਰੇ ਖਾਏ ਖੁਰੇ ਕੀ ਹੋ ਜਾਏਗਾ ਕੱਲ ਨੂੰ, ਬੱਚਿਆਂ ਨੂੰ ਨਾ ਕੁਝ ਨਾ ਹੋ ਜਾਵੇ, ਮੈਨੂੰ ਨਾ ਕੁਝ ਹੋ ਜਾਵੇ, ਮੇਰੀ ਪਦਵੀ ਨੂੰ ਕੁਝ ਨਾ ਹੋ ਜਾਵੇ, ਡਰ ਬਣਿਆ ਅਖੀਰ ਤੱਕ। ਸਾਹਿਬ ਕਹਿੰਦੇ ਜਦੋਂ ਮੇਰੇ ਅਕਾਲ ਪੁਰਖ ਦਾ ਨਾਮ ਅੰਦਰੋਂ ਸੁਣਦਾ ਏ, ਅਕਾਲ ਗੋਬਿੰਦ ਪਰਮਾਤਮਾ ਦਾ ਅੰਦਰ ਨਿਰਭੈਤਾ ਆ ਜਾਂਦੀ। ਪੜ੍ਹਦੇ ਹੋ ਨਾ ਰੋਜ਼ ਇੱਕ ਬੱਚਿਆਂ ਨੂੰ, ਹਜ਼ੂਰ ਕਹਿੰਦੇ ਜਿਨ ਨਿਰਭਉ ਜਿਨ ਖਰ ਨਿਰਭਉ ਤਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਹ ਨਿਰਭੈਤਾ ਕੇਵਲ ਵਾਹਿਗੁਰੂ ਸ਼ਬਦ ਨੂੰ ਅੰਦਰੋਂ ਸੁਣ ਕੇ ਆਉਂਦੀ ਹੈ।
ਓਟ ਨ ਆਵੈ ਮੂਲ ਸੰਚਿਆ ਨਾਮ ਧਨ,
ਜਿਨ੍ਹਾਂ ਨੇ ਸੰਚਿਆ ਨਾਮ ਧਨ ਜ਼ਿੰਦਗੀ ਚ ਇਕੱਠਾ ਕਰ ਲਿਆ, ਉਹਨਾਂ ਨੂੰ ਕਿਸੇ ਪ੍ਰਕਾਰ ਦੀ ਤੋਟ ਮੂਲੋਂ ਹੀ ਨਹੀਂ ਆਉਂਦੀ ਕੈ।
ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੁੰਨ,
ਪਰ ਇਹ ਬਖਸ਼ਾਂ ਸੰਤ ਜਨਾਂ ਦੀ ਸੰਗਤ ਕਰ ਕਰਕੇ ਗੁਰਮੁਖਾਂ ਦੀ ਮਹਾਰਾਜ ਜੀ ਨੂੰ ਪਿਆਰ ਕਰਨ ਵਾਲਿਆਂ ਦੀ ਵੱਡੇ ਭਾਗ ਹੋਣ ਤੇ ਸਤਿਗੁਰੂ ਦੀ ਤੇ ਉਹਦੇ ਬਖਸ਼ਿਆਂ ਦੀ ਸੰਗਤ ਮਿਲਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਣ,
ਹਜ਼ੂਰ ਕਹਿੰਦੇ ਅੱਠੇ ਪਹਿਰ ਵਾਹਿਗੁਰੂ ਜੀ ਨੂੰ ਧਿਆਓ ਵੀ ਤੇ ਧਿਆਗ ਕੇ ਹਰ ਜਸ ਨਿਤ ਸੁਣ ਉਹਨੂੰ ਸੁਣੋ ਵੀ। ਮਨ ਸੁਣੀ ਨਾ ਦਿਨ ਦਾ ਪਾਠ ਪੂਰਾ ਹੋ ਜਾਂਦਾ ਜਪਜੀ ਸਾਹਿਬ ਦਾ, ਮਨ ਖਿਆਲਾਂ ਚ ਪਾਈ ਰੱਖਦਾ, ਕਛਾ ਲੰਘ ਵੀ ਜਾਂਦੀ ਏ ਗੁਰੂ ਕੇ ਪਿਆਰਿਓ, ਮਨ ਹੋਰ ਹੀ ਖਿਆਲਾਂ ਵਿੱਚ ਪਾਈ ਰੱਖਦਾ ਏ, ਪਤਾ ਨੀ ਕਿਹੜੇ ਸ਼ਬਦ ਦੀ ਖੋਈ ਤੇ ਕਿਹੜੇ ਦੀ ਨਹੀਂ ਖੋਈ। ਸਾਧ ਸੰਗਤ ਇਹ ਮਨ ਨੂੰ ਸਤਿਗੁਰੂ ਕਹਿੰਦੇ ਸੁਣਨਾ ਨੀ ਆਉਂਦਾ ਸੁਣਾਉਣਾ ਆਉਂਦਾ ਏ, ਤੇ ਜਦੋਂ ਇਹਨੂੰ ਸੁਣਨਾ ਆ ਗਿਆ ਨਾ ਤੇ ਗੁਰੂ ਨਾਨਕ ਸਾਹਿਬ ਦਾ ਬਚਨ ਏ ਲਗਾਤਾਰ। ਸਤਿਗੁਰੂ ਜੀ ਨੇ ਬਹੁਤ ਬਖਸ਼ਾਂ ਕੀਤੀਆਂ, ਕਹਿੰਦੇ ਜਿੱਦਣ ਸੁਣਨਾ ਆ ਗਿਆ ਨਾ ਇੱਕ ਅਸੀਂ ਤੁਹਾਨੂੰ ਲਿਖ ਕੇ ਦਿੰਦੇ ਬੱਚਿਆਂ ਨੂੰ, ਦੁੱਖ ਤੇ ਪਾਪ ਤੁਹਾਡੀ ਜ਼ਿੰਦਗੀ ਚ ਨਹੀਂ ਰਹਿ ਜਾਣਗੇ, ਰਹਿ ਕੀ ਜਾਏਗਾ ਖੇੜਾ ਵਿਗਾਸ ਕੇਵਲ ਕੇਵਲ ਜਿੱਦਣ ਸੁਣਨਾ ਆ ਗਿਆ। ਮਹਾਰਾਜ ਦੇ ਬਚਨ ਨੇ ਨਾ, ਹਜ਼ੂਰ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਤਾਂ ਹੀ ਮਹਾਰਾਜ ਕਹਿੰਦੇ ਸੁਣੋ ਰੇ ਸਾਨੂੰ ਸੁਣਨਾ ਨੀ ਆਉਂਦਾ, ਤੂੰ ਕੌਣ ਕਹਾਂ ਤੇ ਆਇਓ, ਤੂੰ ਕੌਣ ਏ, ਤੈਨੂੰ ਰੱਬ ਨੇ ਕੀ ਬਣਾ ਕੇ ਭੇਜਿਆ ਸੀ, ਕਿੱਥੋਂ ਆਇਆ, ਜ਼ਿੰਦਗੀ ਦਾ ਕੋਈ ਪ੍ਰਯੋਜਨ ਬਣਾਇਆ ਕਿ ਉਦਾਂ ਹੀ ਖਾ ਪੀ ਕੇ ਤੁਰਿਆ ਜਾਣਾ ਕਿ ਦੁਨੀਆਂ ਤੁਰੀ ਜਾਂਦੀ। ਨਹੀਂ, ਸਾਡੀ ਜ਼ਿੰਦਗੀ ਦਾ ਮਨੋਰਥ ਏ ਕੋਈ ਬੰਦਾ ਕਾਰ ਚ ਬੈਠ ਜਾਵੇ, ਸੜਕ ਤੇ ਆ ਕੇ ਕਾਰ ਚਲਾਵੇ, ਮੰਜ਼ਿਲ ਖੋਵੇ, ਇਹਨਾਂ ਨੂੰ ਕਮਲਾ ਹੀ ਆਖਾਂਗੇ, ਜਾਣਾ ਕਿਧਰੇ ਨੀ ਤੇ ਚਲਾਈ ਜਾ ਰਹੇ, ਜ਼ਿੰਦਗੀ ਦਾ ਕੋਈ ਮਨੋਰਥ ਨੀ ਪਰਮੇਸ਼ਰ ਵੱਲ ਜਾਣ ਦਾ, ਖਾ ਪੀ ਤੇ ਜ਼ਿੰਦਗੀ ਬਤੀਤ ਹੋਈ ਜਾ ਰਹੀ ਏ, ਕੋਈ ਮਤਲਬ ਨਹੀਂ। ਸਤਿਗੁਰੂ ਜੀ ਮਿਹਰ ਕਰਨ, ਸਾਰੇ ਉਸ ਟੇਕ ਨੂੰ ਇੱਕ ਵਾਰ ਦੁਹਰਾਓ, ਅੰਦਰ ਪੂਰਾ ਜੁੜੋ ਤੇ ਆਖੋ ਜੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੀ ਵਾਹਿਗੁਰੂ 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 ਬਸੰਤ ਰਾਗ ਚੱਲ ਰਿਹਾ ਹੈ ਨਾ ਤਿਰਾਗੀ ਸਿੰਘ ਦੁਰਾਂਦੇ ਚੇਤਾ ਕਰਾਉਂਦੇ ਨਾਨਕ ਤਿੰਨਾਂ ਬਸੰਤੇ ਜ਼ਿੰਦਗੀ ਬਸੰਤ ਵਰਗੀ ਉਹਨਾਂ ਦੀ ਬਣਦੀ ਹੈ ਜਿਨ ਘਰ ਵਸਿਆ ਕੰਤ ਹੈ ਤੇ ਵੇਖਿਆ ਕਰੀਏ ਵੀ ਅੰਦਰ ਕੰਤ ਦੀ ਕੋਈ ਨਿਸ਼ਾਨੀ ਹੈ ਕਿ ਨਹੀਂ ਜੇ ਨਹੀਂ ਤੇ ਫਿਰ ਬਸੰਤ ਕਾ ਦੀ ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੇ ਜਲੰਤ ਜਿਹਦੇ ਅੰਦਰ ਘਰ ਕੰਤ ਸੀ ਪਰ ਉਹ ਆਪ ਪ੍ਰਦੇਸ਼ਾਂ ਚ ਤੁਰਿਆ ਫਿਰਦਾ ਮਨ ਪਿਆਰਿਓ ਉੱਥੇ ਤੇ ਨੇਰੀ ਸੜਨ ਜਲਨ ਖੈ ਅਸ਼ਾਂਤੀ ਖੈ ਸਿੱਧ ਗੋਸ਼ ਦੀ ਨਾ ਲੜੀਵਾਰ ਵਿਚਾਰ ਚੱਲ ਰਹੀ ਸਸਥਾਨ ਤੇ ਸੰਖੇਪ ਜੇ ਸਿੱਧਾਂ ਦੇ ਸਵਾਲ ਖਨ ਕੁਝ ਸਵਾਲ ਬੜੇ ਗੈਰ ਗੰਭੀਰ ਖਨ ਜਵਾਬ ਲਈ ਵੀ ਗੁਰੂ ਕੇ ਪਿਆਰਿਓ ਦੋ ਚੀਜ਼ਾਂ ਚਾਹੀਦੀਆਂ ਸਮਾਂ ਤੇ ਮਹਾਰਾਜ ਦੇ ਤਰਸ ਕਰਕੇ ਕਮਾਈ ਕਰਕੇ ਉਹ ਚੀਜ਼ ਅੰਦਰੋਂ ਵੇਖੀ ਹੋਵੇ ਉਹ ਤਾਂ ਉਹਨਾਂ ਦੀ ਮਿਹਰ ਉਹ ਜਾਣਨ ਅੱਜ ਕੁਝ ਸਵਾਲ ਜਿਹੜਾ ਸਾਡੀ ਸਮਝ ਗੋਚਰੇ ਹੁਣ ਅਲਾ ਜਵਾਬ ਇੱਕ ਪੌੜੀ ਵਿੱਚ ਜਰਾ ਦਰਸ਼ਨ ਕਰੀਏ ਪਹਿਲਾਂ ਲਗਾਤਾਰ ਉਹਨਾਂ ਦੇ ਸਵਾਲ ਨੇ ਕੁਝ ਮਹਾਰਾਜ ਨੇ ਉਹਨਾਂ ਸਵਾਲਾਂ ਨੂੰ ਸਿੱਧ ਗੋਸ਼ਟ ਦੀ ਬਾਣੀ ਅੰਦਰ ਆਪਣੀ ਮੁਬਾਰਕ ਰਸਨਾ ਤੋਂ ਕਲਮ ਨਾਲ ਲਿਖਿਆ ਤੇ ਲਿਖਵਾਇਆ ਕੀ ਹੈ ਜੀ
ਸੋ ਸ਼ਬਦ ਕਾ ਕਹਾ ਵਾਸ ਕਥੀਏਲੇ ਜਿਤ ਤਰੀਏ ਭਵ ਜਲ ਸੰਸਾਰੋ
ਗੁਰੂ ਨਾਨਕ ਸਾਹਿਬ ਜੀ ਨੇ ਹੁਕਮ ਕੀਤਾ ਸੀ ਨਾ ਭਈ ਸ਼ਬਦ ਨਾਲ ਜੁੜਾਂਗੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਭਈ ਸ਼ਬਦ ਵਿੱਚ ਪਰਮਾਤਮਾ ਹੈ ਸ਼ਬਦ ਵਿੱਚ ਬਰਕਤਾਂ ਨੇ ਉਹ ਪੁੱਛਦੇ ਨੇ ਉਹ ਸ਼ਬਦ ਕਿੱਥੇ ਰਹਿੰਦਾ ਏ ਜਿਹੜਾ ਸਾਨੂੰ ਪਾਰਦਾ ਵਾਹਿਗੁਰੂ ਸ਼ਬਦ ਅੱਖਰ ਨੀ ਕਹਿ ਰਹੇ ਜਿਹੜੀ ਉਹਦੇ ਵਿੱਚ ਤਾਕਤ ਏ ਉਹ ਕਿੱਥੇ ਵੀ ਜਿਹੜਾ ਤਾਰ ਕੇ ਲੈ ਜਾਂਦਾ ਹੈ ਸੋ ਸ਼ਬਦ ਕਾ ਕਹਾਂ ਵਾਸ ਕੱਛੀ ਅਲੇ ਉਹਨੂੰ ਬਿਆਨ ਕਰੋ ਉਹ ਕਿੱਥੇ ਵੇ ਜਿਹਦੇ ਨਾਲ ਲੱਗ ਕੇ ਬੰਦਾ ਭਵ ਸਾਗਰ ਤੋਂ ਪਾਰ ਖੋ ਜਾਂਦਾ ਕਹਿ
ਰਹਿ ਸਤ ਅੰਗੁਲ ਵਾਈ ਕਹੀਏ ਤਿਸ ਕਹੋ ਕਵਨ ਆਧਾਰੋ
ਜਦੋਂ ਆਪਾਂ ਸਵਾਸ ਲੈਂਦੇ ਹਾਂ ਤੇ ਜਿਹੜਾ ਅੰਦਰੋਂ ਅੰਦਰ ਨੂੰ ਸਾਫ ਕਰਕੇ ਬਾਹਰ ਕੱਢਦੇ ਹਾਂ ਪਰਮੇਸ਼ਰ ਨੇ ਬਣਤ ਬਣਾਈ ਜੋਗੀਆਂ ਨੇ ਉਹਦੀ ਗਿਣਤੀ ਕੀਤੀ ਤ੍ਰੈ ਤੇ ਸੱਤ ਦਸ ਦਸ ਉਂਗਲਾਂ ਨੱਕ ਤੋਂ ਅੱਗੇ ਤੱਕ ਇਹ ਸਵਾਸ ਜਾਂਦਾ ਏ ਫਿਰ ਉਸ ਤੋਂ ਬਾਅਦ ਅੰਦਰ ਸਵਾਸ ਪਰਮੇਸ਼ਰ ਹੋਰ ਭੇਜਦੇ ਆਪਾਂ ਨੂੰ ਨੀ ਪਤਾ ਵੇਖੋ ਮਹਾਰਾਜ ਨੂੰ ਕਿੰਨਾ ਫਿਕਰ ਜੇ ਸਾਰੇ ਸਵਾਸ ਬਾਹਰ ਕੱਢ ਲੈਣ ਤੇ ਸਾਡੀ ਮੌਤ ਤੇ ਕੁਝ ਹਿੱਸਾ ਦਾ ਰੱਖ ਲੈਂਦੇ ਸਫਾਈ ਕਰਕੇ ਬਾਹਰੋਂ ਖੋਰ ਲਿਆਉਂਦੇ ਕਹਿੰਦੇ ਉਹ ਕਿਹੜੀ ਤਾਕਤ ਏ ਪਰਮੇਸ਼ਰ ਦੀ ਜਿਹਨੂੰ ਕਹਿ ਰਹੇ ਹੋ ਸ਼ਬਦ ਉਹ ਕਿਹਦੇ ਆਸਰੇ ਉਹ ਸਵਾਸ ਰਹਿੰਦੇ ਅੰਦਰ ਤੇ ਬਾਹਰ ਜਾਂਦੇ ਉਹਦਾ ਕਿਵੇਂ ਪਤਾ ਲੱਗੇ
ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਅਲੱਖ ਲਖਾਏ
ਜਿਹੜਾ ਅੰਦਰ ਬੰਦੇ ਦੇ ਬੈਠ ਕੇ ਬੋਲਦਾ ਖੇਡਾਂ ਖੇਡਦਾ ਟਿਕਦਾ ਏ ਸਾਨੂੰ ਦੱਸੋ ਭਈ ਬੋਲੇ ਖੇਲੇ ਅਸਥਿਰ ਹੋਵੇ ਕਿਉਂ ਕਰ ਕਿਉਂ ਜਿਹੜਾ ਅਲੱਖ ਦਾ ਮਤਲਬ ਹੁੰਦਾ ਲਖਿਆ ਜਾਣਾ ਉਹਨੂੰ ਕਿਵੇਂ ਸਮਝਿਆ ਜਾਵੇ
ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ।
ਹੇ ਸਵਾਮੀ ਸਾਨੂੰ ਇਹ ਦੱਸੋ, ਸਾਡੀ ਬੇਨਤੀ ਏ ਪ੍ਰਣਵੇ, ਉਹ ਸੱਚ ਨੂੰ ਉਹ ਸ਼ਬਦ ਨੂੰ ਕਿਵੇਂ ਜਾਣੀਏ ਤੇ ਅਸੀਂ ਆਪਣੇ ਮਨ ਨੂੰ ਸਮਝਾਣਾ ਇਹਦੇ ਨਾਲ ਕਿਵੇਂ ਸਮਝਾਈਏ। ਹੁਣ ਇੱਥੇ ਚਾਰ ਪੰਕਤੀਆਂ ਅੰਦਰ ਸਵਾਲ ਹੋ ਗਏ। ਸੁਣਨਾ ਮਹਾਰਾਜ ਜੀ ਦਾ ਪਹਿਲਾਂ ਮੋਟਾ ਜਿਹਾ ਜਵਾਬ, ਫਿਰ ਮਹਾਰਾਜ ਉਹਦੀ ਵਿਆਖਿਆ ਵੀ ਕਰਦੇ ਨੇ ਅੱਗੇ ਵਿਸਤਾਰ। ਇੱਕ ਜਗ੍ਹਾ ਤੇ ਨਹੀਂ, ਕਈ ਜਗ੍ਹਾ ਤੇ ਜੇ ਸੱਚ ਪੁੱਛੋ ਨਾ ਤੇ ਜਪਜੀ ਸਾਹਿਬ ਖਾਈ ਸਾਰੀ ਸਿੱਧ ਗੋਸ਼ਟ ਦੀ ਵਿਆਖਿਆ ਤੇ ਜਪਜੀ ਸਾਹਿਬ ਦੀ ਸਿੱਧ ਗੋਸ਼ਟ ਇੱਕ ਦੂਜੇ ਨੂੰ ਸਮਝਣ ਲਈ ਸਹਾਇਕ ਹੁੰਦੀਆਂ ਬਾਣੀਆਂ। ਪਰ ਸੁਣਨਾ ਇੱਥੇ ਇਹਨਾਂ ਦੋ ਤਿੰਨ ਮਿੰਟਾਂ ਅੰਦਰ ਮਹਾਰਾਜ ਦਾ ਜਵਾਬ ਕੀ ਹੈ।
ਗੁਰਮੁਖ ਸ਼ਬਦ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ।
ਆ ਕੁੱਜੇ ਵਿੱਚ ਸਮੁੰਦਰ ਬੰਦ ਹੈ, ਗੁਰਮੁਖ ਹੁੰਦਾ ਗੁਰੂ ਤੇ ਸਨਮੁਖ, ਉਹਦਾ ਮਤਲਬ ਗੁਰੂ ਧਾਰਨ ਕਰੋ, ਗੁਰੂ ਕੋਲੋਂ ਸ਼ਬਦ ਲਈਦਾ, ਉਹਦਾ ਅਭਿਆਸ ਕਰਨਾ ਪੈਂਦਾ ਸੱਚ ਲਿਵ ਲਾਏ। ਹੁਣ ਜੇ ਇਕਦਮ ਜਵਾਬ ਇਹਦਾ ਕੋਈ ਨਹੀਂ ਵੀ ਕਿੱਥੇ ਵੀ ਆਹ ਸ਼ਬਦ ਵਿੱਚ ਪਰਮਾਤਮਾ ਦੀ ਤਾਕਤ, ਆ ਸਾਹ ਇੰਨੇ ਕੁ ਜਾਂਦੇ ਉਹ ਤਾਕਤ, ਉਹ ਤੇ ਗੱਲ ਹੋਈ ਨਾ, ਦਿਸਿਆ ਤੇ ਨਹੀਂ ਨਾ। ਮਹਾਰਾਜ ਕਹਿੰਦੇ ਜੇ ਗੁਰੂ ਆਲੇ ਬਣ ਕੇ ਸ਼ਬਦ ਦੇ ਰਾਹੀਂ ਲਿਵ ਲਾਵਾਂਗੇ ਤੇ ਫਿਰ ਵੀ ਨਹੀਂ ਉਹਨੇ ਮਿਲਣਾ। ਅੱਛਾ ਜੀ, ਫਿਰ ਵੀ ਨਹੀਂ ਮਿਲਣਾ ਸ਼ਬਦ ਨਾਲ ਜੁੜ ਕੇ ਵੀ ਨਹੀਂ। ਕਹਿੰਦੇ ਜਦੋਂ ਲਿਵ ਲਾਵਾਂਗੇ, ਸ਼ਬਦ ਦੀ ਕਮਾਈ ਕਰਾਂਗੇ, ਉਹ ਫਿਰ ਮੇਰ ਭਰੀ ਨਿਗਾਹ ਪਾਏਗਾ, ਤੇਰਾ ਅੰਦਰ ਡਿੱਗ ਪਵੇਗਾ ਵੀ ਮੇਰੇ ਕੋਲੋਂ ਤੇ ਕੁਝ ਨਹੀਂ ਹੁੰਦਾ, ਤਰ ਤਰ ਕੇ ਡਿੱਗਾਂਗੇ, ਹੰਕਾਰ ਮਰਦਾ ਏ। ਕਹਿੰਦਾ ਦਾਤਾ ਮੈਂ ਖੂਨ ਖੋਰ ਕੀ ਕਰਾਂ। ਫਿਰ ਉਦੋਂ ਤਰੁੱਟ ਕੇ ਕਹਿੰਦਾ ਹੁਣ ਤੂੰ ਨਹੀਂ ਕਰਨਾ, ਹੁਣ ਮੈਂ ਕਰਾਂਗਾ। ਬਾਬਾ ਰਾਮ ਕੋਇਰ ਜੀ ਨੇ ਬੇਨਤੀ ਕੀਤੀ ਸੀ, ਹਜ਼ੂਰ ਸਾਹਿਬ ਨਾਲ ਇਹ ਚੱਲੇ ਸਨ, ਬਾਬਾ ਬੁੱਢਾ ਸਾਹਿਬ ਦੀ ਬੰਸ ਅੰਮ੍ਰਿਤ ਛੱਕ ਕੇ ਗੁਰਬਖਸ਼ ਸਿੰਘ ਨਾਮ ਰੱਖਿਆ ਸੀ। ਮਾਂ ਨੇ ਬੇਨਤੀ ਕੀਤੀ, ਕਲਕੀਆਂ ਵਾਲਿਆ ਸਦਕੇ ਜਾਵਾਂ ਆਪ ਜੀ ਤੋਂ। ਪਤੀ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨਾਲ ਸ਼ਹੀਦ ਹੋ ਚੁੱਕੇ ਸਨ। ਕਹਿਣ ਲੱਗੇ ਪੁੱਤ ਦਾ ਹੀ ਆਸਰਾ ਮੈਨੂੰ, ਜੇ ਆ ਗਿਓ ਇਹਨੂੰ ਦੱਖਣ ਵੱਲ ਨਾ ਲਿਜਾਓ, ਮੇਰੇ ਨਾਲ ਧੋਰੋ। ਸਤਿਗੁਰੂ ਕਹਿਣ ਲੱਗੇ ਮਾਂ ਦਾ ਕਹਿਣਾ ਨੀ ਮੋੜਨਾ, ਰਾਮ ਕੋਇਰ ਜੀ ਵਾਪਸ ਚਲੇ ਜਾਓ, ਮਾਂ ਨਾਲ ਸਾਡੀ ਖੁਸ਼ੀ ਏ। ਪੂਰਨ ਬ੍ਰਹਮ ਗਿਆਨੀ ਸਨ, ਭਾਈ ਚਲੇ ਜਾਓ। ਕਹਿਣ ਲੱਗਾ ਸਤਿਗੁਰੂ ਮੈਂ ਪ੍ਰਸ਼ਾਦਾ ਪਾਣੀ ਤਾਂ ਛਕਦਾ ਵਾਂ ਜਦੋਂ ਦਰਸ਼ਨ ਕਰਾਂ, ਮਾਂ ਲੈ ਜਾਏਗੀ, ਦਰਸ਼ਨਾਂ ਤੋਂ ਬਗੈਰ ਮੈਂ ਛਕਣਾ ਹੀ ਕੋਈ ਨੀ, ਮੌਤ ਤੇ ਮੇਰੀ ਖੋਈ ਜਾਣੀ ਤੇ ਮਾਂ ਕੀ ਕਰੇਗੀ ਲਿਜਾ ਕੇ, ਮੇਰਾ ਨੇਮ ਨਹੀਂ ਨਿਭਣਾ। ਤੇ ਕਲਗੀਆਂ ਵਾਲੇ ਜਦੋਂ ਦੋ ਬਚਨ ਕਹਿ ਸੀ, ਮੈਂ ਕਹਿ ਕੇ ਸਮਾਪਤੀ ਕਰਾਂ। ਕਹਿਣ ਲੱਗੇ ਬਾਬਾ ਰਾਮ ਕੌਰ ਜੀ ਦੇਖੋ, ਤੁਸੀਂ ਕਹਿ ਭਾਈ ਨੇਮ ਤੋਂ ਬਗੈਰ ਨੇਮ ਜਿਹੜਾ ਨਿਭਾਇਆ ਏ, ਕਹਿੰਦੇ ਅੱਜ ਤੱਕ ਤੁਸੀਂ ਨੇਮ ਨਿਭਾਇਆ ਹੋਇਆ ਹੈ, ਹੁਣ ਗੁਰੂ ਗੋਬਿੰਦ ਸਿੰਘ ਨੇਮ ਨਿਭਾਏ, ਤੁਹਾਡਾ ਨੇਮ ਨਿਭਾਉਣ ਦਾ ਕੰਮ ਮੁੱਕਾ, ਸਾਡਾ ਸ਼ਸਤਰ ਪਹਿਨ ਕੇ ਘੋੜੇ ਤੇ ਚੜ ਕੇ ਬਾਹਰ ਇਕਾਂਤ ਵਿੱਚ ਜੰਗਲ ਵਿੱਚ ਜਾਓਗੇ, ਸਾਡੇ ਪ੍ਰਤੱਖ ਦਰਸ਼ਨ ਖੋਇਆ ਕਰਨਗੇ। ਉਹ ਨਦਰ ਕਰਦਾ ਲਿਵ ਆਪਾਂ ਲਾਣੀ, ਗੁਰੂ ਵਾਲੇ ਬਣਨਾ, ਇਹਨਾਂ ਗੱਲਾਂ ਨੂੰ ਸਮਝਣ ਲਈ ਸ਼ਬਦ ਦਾ ਅਭਿਆਸ ਕਰਨਾ, ਉਸ ਤੋਂ ਬਾਅਦ ਉਹਦੀ ਨਦਰ ਖੋਵੇ ਤੇ ਮੇਲ ਖੁੰਦਾ ਤੇ ਚੀਜ਼ਾਂ ਦੇ ਦੀਦਾਰ ਖੁੰਦੇ ਖਨ।
ਆਪੇ ਦਾਨਾ ਆਪੇ ਬਿਨਾ ਪੂਰਾ ਭਾਗ ਸਮਾਏ।
ਵਾਹਿਗੁਰੂ ਜੀ ਦਿਲਾਂ ਦੀਆਂ ਜਾਣਦੇ, ਬਿਨਾ ਸਮਝਦੇ ਪੂਰੇ ਭਾਗ ਬਣਦੇ ਖਨ, ਉਸ ਦੇ ਨਾਲ ਗੁਰੂ ਕਿਰਪਾ ਨਾਲ ਫਿਰ ਉਸ ਵਿੱਚ ਸਮਾਈ ਹੁੰਦੀ ਏ। ਫਿਰ ਇਸ ਦੇ ਬਚਨ ਤੁਸੀਂ ਕੱਲ ਨੂੰ ਆਉਣ ਵਾਲੇ ਗੁਰਮੁਖਾਂ ਦੀ ਰਸਨਾ ਤੋਂ ਸਰਵਨ ਕਰਿਆ ਜੇ ਪਿਆਰਿਓ। ਸਤਿਗੁਰੂ ਦੀ ਮਿਹਰ ਕਰਨ ਗੁਰੂ ਸ਼ਬਦ ਦੀ ਟੇਕ ਤੱਕ ਕੇ ਕਮਾਈ ਕਰੀਏ, ਜਿਵੇਂ ਅਰਦਾਸ ਕਹਿੰਦੇ ਇਹਨਾਂ ਦੀ ਕਮਾਈ ਦਾ ਧਿਆਨ ਧਰ। ਬੋਲੋ ਜੀ ਵਾਹਿਗੁਰੂ, ਉਹ ਕਮਾਈ ਕਰੀਏ, ਸਤਿਗੁਰੂ ਮਿਹਰਾਂ ਕਰਨ ਸਾਨੂੰ ਸਭਨਾਂ ਨੂੰ ਚਰਨਾਂ ਨਾਲ ਜੋੜਨ ਜੀ। ਇੰਨੇ ਬਚਨ ਪ੍ਰਵਾਨ ਕਰਨੇ, ਪੁੱਲ ਚੁੱਕ ਦੀ ਖਿਮਾ ਕਰਨੀ, ਅਗਲੇ ਮਕੀਨੇ ਫਿਰ ਇੱਕ ਦੋ ਦਿਨ ਦੀ ਖਾਤਰੀ ਭਰ ਕੇ ਅਸੀਸਾਂ ਲਵਾਂਗਾ ਜੀ। ਮਿਹਰ ਕਰਨੀ ਆਓ ਸਰਵਨ ਕਰੀਏ, ਦੋ ਪੰਕਤੀਆਂ ਦਾ ਜਾਪ ਤੇ ਸਮਾਪਤੀ ਕਰੀਏ ਜੀ।
ਗੁਰਮੁਖ ਸ਼ਬਦ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ, ਆਪੇ ਦਾਨਾ ਆਪੇ ਬਿਨਾ ਪੂਰਾ ਭਾਗ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।